ਨਾਮ ਨਾ ਲਗੋ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਦਿਖ ਮਾਇਆ ਧਨ ਸੰਚ ਮਰਹਿ ਅੰਤੇ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰ ਹੈ ਅੰਤਰ ਲੋਭ ਵਿਕਾਰ ਨਾਨਕ ਜੀ ਮਨਮੁਖ ਕਮਾਵੇ ਸੋ ਥਾਇ ਨਾ ਪਵੇ ਦਰਗਾਹ ਹੋਏ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡਵਰ ਬੰਦ ਕਰੇ ਆਪ ਸਮੁੰਦਰ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਖਰੇ ਆਪੇ ਭੋਜਨ ਆਪੇ ਖਾਏ ਬੋਠਾ ਆਪੇ ਖੇਵਤ ਆਪ ਕਰੇ ਆਪੇ ਕਰੇ ਕਰਾਏ ਕਰਤਾ ਅਵਰ ਨਾ ਦੂਜਾ ਤੁਝੈ ਸਰੇ ਆਪੇ ਭੋਜਨ ਆਪ ਹੈ ਬੋਠਾ ਆਪੇ ਖੇਵਤ ਆਪ ਤਰੇ ਆਪੇ ਕਰੇ ਕਰਾਏ ਕਰਤਾ ਅਵਰ ਨਾ ਦੂਜਾ ਤੁਝੈ ਸਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਕਿਰਪਾਲੂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਆਪ ਜੀ ਨੇ ਸ਼ਰਵਣ ਕੀਤੇ ਨੇ। ਅੱਜ ਜੋ ਹਜ਼ੂਰ ਨੇ ਇਸ ਅਸਥਾਨ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ। ਅੱਜ ਦਾ ਇਹ ਅੰਮ੍ਰਿਤ ਬਚਨ ਵਿਹਾਗੜੇ ਕੀ ਜੋ ਵਾਰ ਵਿਹਾਗੜੇ ਰਾਗ ਵਿੱਚ ਜੋ ਵਾਰ ਧੰਨ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਇਸ ਦੀ ਨੌਵੀਂ ਪੌੜੀ ਔਰ ਇਸ ਨੌਵੀਂ ਪੌੜੀ ਨਾਲ ਆਏ ਹੋਏ ਦੋ ਸ਼ਲੋਕ ਨੇ। ਪੌੜੀ ਧੰਨ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀ ਹੈ ਤੇ ਸ਼ਲੋਕ ਦੋਨੋਂ ਸਹਿਬ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ। ਇਸ ਅੰਮ੍ਰਿਤ ਬਾਣੀ ਇਸ ਪੌੜੀ ਦੇ ਵਿੱਚ ਇਸ ਵਾਰ ਵਿੱਚ 21 ਪੌੜੀਆਂ ਨੇ ਤੇ 21 ਪੌੜੀਆਂ ਦੇ ਨਾਲ 23 ਸ਼ਲੋਕ ਨੇ। ਹਰ ਇੱਕ ਪੌੜੀ ਨਾਲ ਦੋ ਦੋ ਸ਼ਲੋਕ ਨੇ ਪਰ ਇੱਕ 12ਵੀਂ ਪੌੜੀ ਐਸੀ ਹੈ ਜਿਸ ਦੇ ਨਾਲ ਹਜ਼ੂਰ ਨੇ 3 ਸ਼ਲੋਕ ਦਰਜ ਕੀਤੇ। ਆਓ ਇਸ ਪਵਿੱਤਰ ਪੌੜੀ ਔਰ ਸ਼ਲੋਕਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ एक अर्ज जरूर कर देवा कि पहले श्लोक विच गुरु अमरदास जी एक शेख नू मुखातब करके बचन पै कहिंदे ने कि जेड़ा हथ करके अपने वालों कमाई तां करदा है पर मार्ग के मार्ग से चलण का यतन तां करदा है पर अंदरों अत का अहंकारी है अंदरों अत का क्रोधी है। ते मेरे गुरु अमरदास कहिंदे ने जे अंदर का क्रोध अंदर का अहंकार अंदर का हथ नहीं तू छड़दा पिया ते तेरे अंदर नू शांति कदी नहीं आउणी। दूजे श्लोक विच धन गुरु अमरदास कृपालू जी ने मेहर कीती कि मनमुख बंदा केवल माया विच खचत है उहदे अंदर प्रभु लई गुरु लई कोई प्यार नहीं सारी जिंदगी वह कूड़ के गड्ढे धोंदा रहिंदा है। पौड़ी विच दातार जी ने उस प्रभु का शुक्र किया है कि सब कुछ बनाण वाला विच वर्तन वाला तू आप है ते तू ही कृपा करें ते किसी किरदे नूं नाम का कीमती रतन प्राप्त हो जाता है। आओ इस अमृत बचन नूं वाचन तो पहला संखेप जै भाग इस करके अर्थ किए ने कि तिना का प्रकरण वखरो वखरा है। हजूर मेर कर आप विच वरत के इस अमृत बचन की विचार आप ही करा लें आप बख्शो असीत और उच्चारण करो जी सतनाम श्री वाहे गुरु जी करो कृपालता फिर उच्चारण करो जी सतनाम श्री वाहे गुरु जी। सतगुरु गुरु अमरदास महाराज जी ने अज दे इस पहले श्लोक विच कृपालता की है। शेखा अंदरों जोर छट तू भौ कर चल गवाए। शेखा इहदा मतलब किसी शेख नूं मुखातब करके हजूर ने यह शब्द कहने अंदरों जोर छट तू अपने अंदर जो तू हट करके बैठा है जिद करके बैठा है इस जिद नूं इस हाथ नूं छट दे। भौ कर भौ का अर्थ अपने मन विच तो गुरु का अदब कर कुछ डर ते झल गवाए जिहड़ा तेरे अंदर अचल होना है तू सदाइया की तरह मन जो मुंह विच आउंदा बोली जाना है इस झल कोड़े नूं छड दे हाथ नूं छड दे ते उस परमात्मा की भगती तू भय विच रह के करें ते देख तेरे अंदर नूं शांति मिले। धन गुरु ग्रंथ साहिब जी की अमृत गुरबाणी ने घालना नूं कमाई नूं प्रवान किया है पर एक बचन मेरे दातार ने वार वार बाणी विच कहा है कि कई बंदे अपने शरीर नूं खत करके दुख देंदे ने पर सारी जिंदगी वो खत साधना करन दे बावजूद उन्हां दे अंदर नूं पूर्ण तौर ते शांति टिका नहीं आउंदा अंदरों अहंकार भी अंदरों क्रोध भी अंदर मैं मेरी भी उन्हां दे बनी रहिंदी। सहज कृपालू धन गुरु ग्रंथ साहिब जी ने इस संबंधी कुछ बचन कहे जिवें आपां पढ़ने हैं। बाबा फरीद साहब ने एक शब्द कहा है सलोक है उन्हां दा कहिंदे हे प्रभु हे रब जी जे जरूरत पवे ਤੇ ਮੈਂ ਆਪਣੇ ਤਨ ਨੂੰ ਇਸ ਤਰ੍ਹਾਂ ਤਪਾ ਦੇਵਾਂਗਾ ਸਾਧਨਾ ਕਰ ਕਰਕੇ ਕਿ ਜਿਵੇਂ ਮਾਨੋ ਕੋਈ ਤੰਦੂਰ ਬਾਲਦਾ ਹੋਵੇ ਤੇ ਉਸ ਤੰਦੂਰ ਵਿੱਚ ਬਾਲਣ ਪਾਏ ਲੱਕੜਾਂ ਪਾਏ ਤੇ ਲੱਕੜਾਂ ਬਾਲਣ ਦੇ ਨਾਲ ਤੰਦੂਰ ਤਪ ਜਾਂਦਾ ਹੈ। ਕਹਿੰਦੇ ਜੇ ਮੈਨੂੰ ਲੋੜ ਪਵੇ ਮੈਂ ਆਪਣੀਆਂ ਹੱਡਾਂ ਹੱਡਾਂ ਨੂੰ ਇਸ ਸਰੀਰ ਦੇ ਵਿੱਚ ਪਏ ਹੋਏ ਹੱਡ ਲੱਕੜ ਦੀ ਤਰ੍ਹਾਂ ਬਾਲਦਿਆਂ ਤੰਦੂਰ ਦੀ ਤਰ੍ਹਾਂ ਤਨ ਨੂੰ ਟਪਾ ਦਿਆਂ ਤੇ ਸਿਰ ਪਰਨੇ ਹੋ ਕੇ ਮੈਂ ਤੇਰੇ ਦਰ ਤੇ ਆਵਾਂ ਪਰ ਕਹਿੰਦੇ ਨੇ ਜੇ ਮੈਨੂੰ ਪਿਆਰਾ ਮਿਲ ਜਾਏ। ਪਰ ਸਤਿਗੁਰੂ ਨੇ ਦੇਖੋ ਨਾਲ ਇੰਨੀ ਕਿਰਪਾ ਕਰ ਦਿੱਤੀ ਤੇ ਨਾਲ ਕਹਿ ਦਿੱਤਾ ਦੇਖੋ ਭਾਈ ਕਿ ਤਨ ਨੂੰ ਤੰਦੂਰ ਦੀ ਤਰ੍ਹਾਂ ਹੱਥ ਕਰਕੇ ਤਪਾਉਣ ਦੀ ਲੋੜ ਨਹੀਂ, ਖੱਡੀਆਂ ਨੂੰ ਲੱਕੜ ਦੀ ਤਰ੍ਹਾਂ ਬਾਲਣ ਦੀ ਜ਼ਰੂਰਤ ਨਹੀਂ, ਸਿਰ ਤੁਰਨੇ ਹੋ ਕੇ ਚੱਲਣ ਦੀ ਲੋੜ ਨਹੀਂ। ਜੇਕਰ ਕਿਸੇ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਜਾਏ ਤੇ ਉਹ ਘਰ ਬੈਠੀ ਮਾਲਕ ਦੀ ਰਹਿਮਤ ਲੈ ਸਕਦਾ ਹੈ। ਹਜ਼ੂਰ ਨੇ ਇਹੋ ਜਿਹਾ ਹੱਥ ਤੋਂ ਵਰਤਿਆ ਹੋਇਆ ਬਾਬਾ ਫਰੀਦ ਸਾਹਿਬ ਨੇ ਸ਼ਬਦ ਕਹਿ ਕਿ ਤਨ ਤਪੈ ਤਨੂਰ ਜਿਉ ਬਾਲਣ ਖੱਡ ਬਲਨ ਪੈਰੀ ਥੱਕਾ ਸ਼ੇਰ ਜੁਲਾ ਜੇ ਮੂੰਹ ਤਰੀ ਬਲਨ। ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਨਾਲ ਕਿਰਪਾ ਕਰ ਦਿੱਤੀ, ਕਹਿਣ ਲੱਗੇ ਤਨ ਨਾ ਤਪਾਏ ਤਨੂਰ ਜਿਉ ਬਾਲਣ ਖੱਡ ਨਾ ਬਾਹਰ। ਕਿ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾਉਣ ਦੀ ਲੋੜ ਨਹੀਂ, ਹੱਡੀਆਂ ਨੂੰ ਬਾਲਣ ਦੀ ਤਰ੍ਹਾਂ ਬਾਲਣ ਦੀ ਲੋੜ ਨਹੀਂ, ਤਨ ਨਾ ਤਪਾਏ ਤੰਦੂਰ ਜਿਉ ਬਾਲਣ ਖੱਡ ਨਾ ਬਾਹਰ। ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਸੰਭਾਲ, ਜੇ ਸਿਰ ਨੂੰ ਪੈਰਾਂ ਨੂੰ ਦੁੱਖ ਨਹੀਂ ਜਾਏ ਤਨ ਨੂੰ ਹੱਥ ਨਾਲ ਖੋਈ ਜਾਏ, ਸਰੀਰ ਤੇਰੇ ਨੇ ਕੀ ਵਿਗਾੜਿਆ ਹੈ ਹੱਥ ਕਰਕੇ ਇਹਨੂੰ ਦੁੱਖ ਨਾ ਦੇ। ਇਸੇ ਤਰ੍ਹਾਂ ਮੇਰੇ ਸਰਦਾਰ ਨੇ ਇੱਕ ਹੋਰ ਬਚਨ ਕਿਹਾ ਹੈ ਅੰਮ੍ਰਿਤ ਬਾਣੀ ਵਿੱਚ, ਇਹ ਸ਼ਬਦ ਨੇ ਦੇਖੋ ਕਈ ਵਾਰੀ ਬੰਦਾ ਬਾਹਰੋਂ ਹੱਥ ਕਰਕੇ ਭਗਤੀ ਦੀ ਗੱਲ ਕਰਦਾ ਹੈ ਪਰ ਅੰਦਰ ਬਿਲਕੁਲ ਸੁੱਕਾ ਰੁੱਖਾ ਰਹਿੰਦਾ, ਅੰਦਰ ਉਹਦੇ ਪ੍ਰੇਮ ਹੁੰਦਾ ਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਸਾਖੀ ਵੀ ਆਉਂਦੀ ਹੈ, ਪਰ ਮੈਂ ਬੇਨਤੀ ਕਰਾਂ ਬਾਣੀ ਤੋਂ ਬਾਹਰ ਜਾ ਕੇ ਨੇ ਜੋ ਦਾਤਾਰ ਜੀ ਨੇ ਬਾਣੀ ਵਿੱਚ ਦੱਸਿਆ ਹੈ ਉਸ ਮੁਤਾਬਕ ਉਸ ਘਟਨਾ ਨੂੰ ਜਦੋਂ ਅਸੀਂ ਪੜ੍ਹਨੇ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੇ ਇੱਕ ਸਾਧ ਵੈਸ਼ਨੋ ਸਾਧ ਨੇ, ਤੇ ਉਹਨਾਂ ਦਾ ਕੰਮ ਕੀ ਹੈ ਕਿ ਜਦੋਂ ਉਹ ਪ੍ਰਸ਼ਾਦ ਪਾਣੀ ਤਿਆਰ ਕਰਦੇ ਨੇ ਤੇ ਜਿਸ ਧਰਤੀ ਤੇ ਉਹਨਾਂ ਨੇ ਰੋਟੀ ਪਕਾਣੀ ਹੈ ਉੱਥੇ ਉਹ ਚਾਰ ਚੁਫੇਰੇ ਲਕੀਰਾਂ ਵੀ ਖਿੱਚਦੇ। ਮੈਂ ਸਿਰਫ ਬੇਨਤੀ ਕਰਨੀ ਕਈ ਵਾਰੀ ਕਰਮ ਦੇ ਧਰਮ ਕਰਮ ਧਰਮ ਕਰਦੇ ਆ ਬੰਦਾ ਅੰਦਰੋਂ ਬਿਲਕੁਲ ਪੱਥਰ ਦੀ ਤਰ੍ਹਾਂ ਸੁੱਕਾ ਹੁੰਦਾ ਹੈ, ਪੱਥਰ ਦੀ ਤਰ੍ਹਾਂ ਕਠੋਰ ਹੁੰਦਾ ਹੈ, ਉਹਦੇ ਅੰਦਰ ਸ਼ਾਂਤੀ ਨਹੀਂ। ਉਹ ਕੀ ਕਰਦਾ ਵੀ ਉਹਨੇ ਚਾਰ ਚੁਫੇਰੇ ਲਕੀਰਾਂ ਵੀ ਕੱਢਣੀਆਂ ਨੇ, ਕਾਲ ਵੀ ਕੱਢਣੀ, ਚੌਂਕਾ ਵੀ ਉਹ ਚੰਗੀ ਤਰ੍ਹਾਂ ਸਾਫ਼ ਕਰਦਾ, ਲੱਕੜਾਂ ਨੂੰ ਧੋ ਕੇ ਉਹ ਚੁੱਲ੍ਹੇ ਵਿੱਚ ਬਾਲਦਾ। ਤੇ ਅੱਜ ਕਹਿੰਦੇ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕਿਹਾ ਜਾ ਸਜਣਾ ਕਿ ਅੱਗ ਬਾਲੀਏ ਉਸ ਸਾਧੂ ਨੇ ਤੇ ਉਹਨਾਂ ਤੋਂ ਅੱਗ ਲੈ ਕੇ ਆ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਬਚਨ ਸੁਣ ਕੇ ਉਸ ਗੱਦੀ ਕੋਈ ਅੱਗ ਵਾਲੇ ਪਾਸੇ ਗਏ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਕੱਲੇ ਸਾਧ ਹੀ ਨਹੀਂ। ਜਦੋਂ ਭਾਈ ਸਾਹਿਬ ਨੇ ਇੱਕੋ ਦਮ ਉਹਦੇ ਚੌਂਕੇ ਵਿੱਚ ਉਹਦੀਆਂ ਕੱਢੀਆਂ ਹੋਈਆਂ ਕਾਰਾਂ ਲਕੀਰਾਂ ਵਾਲੇ ਚੌਂਕੇ ਵਿੱਚ ਆਪਣਾ ਪੈਰ ਪਾਇਆ ਤੇ ਕਹਿੰਦੇ ਨੇ ਉਸ ਸਾਧੂ ਦੇ ਅੰਦਰ ਇੰਨਾ ਕੁ ਗੁੱਸੇ ਦੀ ਅੱਗ ਭੜਕੀ ਕਿ ਬਲਦੀ ਹੋਈ ਅੱਗ ਬਲਦੇ ਹੋਏ ਉਸ ਲੱਕੜ ਨੂੰ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ, ਇਸ ਕਰਕੇ ਕਿ ਭਾਈ ਮਰਦਾਨੇ ਨੂੰ ਜਿਉਂਦੇ ਦੀ ਅੱਗ ਨਾਲ ਫੂਕ ਦੇ। ਉੱਥੇ ਫਿਰ ਸ਼ਾਹੀਕਾਰ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ। ਮੈਂ ਸਾਹੀ ਵੱਲ ਜਾਦਾਨਾ ਸਿਰਫ ਇਹ ਸਿਧਾਂਤ ਵੱਲ ਕਿ ਕਈ ਵਾਰੀ ਬੰਦਾ ਬਾਹਰੋਂ ਕਰਮ ਧਰਮ ਕਰਦਾ ਹੈ ਪਰ ਅੰਦਰ ਜਿਹੜਾ ਉਹ ਰੁੱਖਾ ਸੁੱਕਾ ਪੱਥਰ ਦੀ ਤਰ੍ਹਾਂ ਪੀਂਦਾ ਰਹਿੰਦਾ ਹੈ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਬੇਨਤੀ ਕੀਤੀ, ਦਾਤਾ ਜੀ ਆਪ ਜੀ ਨੇ ਫਰਮਾਇਆ ਕਿ ਅੱਗ ਲੈ ਕੇ ਆਓ, ਦੇਖੋ ਇਹ ਬੰਦਾ ਤਾਂ ਮੈਨੂੰ ਜਿਉਂਦੇ ਨੂੰ ਅੱਗ ਨਾਲ ਫੂਕਣ ਲਈ ਤਿਆਰ ਹੈ। ਉੱਥੇ ਹਜ਼ੂਰ ਨੇ ਉਸ ਸਾਧੂ ਨੂੰ ਮੁਖਾਤਬ ਕਰਕੇ ਇੱਕ ਬਚਨ ਕਹਿ ਸਨ, ਭਲੇ ਪੁਰਖਾ ਪਰਮੇਸ਼ਵਰ ਦੀ ਕੀਰਤੀ ਕਰਨ ਵਾਲਾ ਹੈ ਭਾਈ ਮਰਦਾਨਾ, ਪਿਆਰ ਵਿੱਚ ਭਿੱਜ ਕੇ ਕੀਰਤਨ ਕਰਦਾ ਹੈ, ਤੈਨੂੰ ਕੁਛ ਕਿਹਾ ਨਹੀਂ, ਕੀ ਜ਼ਰੂਰਤ ਹੈ ਕਿ ਅੱਗ ਲੈ ਕੇ ਬਲਦੇ ਹੋਏ ਚੋਰ ਨਾਲ ਅੱਗ ਨਾਲ ਇਹਨੂੰ ਸਾੜਨ ਲੱਗਾ ਹੈ। ਤੇ ਉਹ ਸੱਜਣ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦਾ ਮੈਂ ਵਾ ਵੈਸ਼ਨੋ ਸਾਧ, ਇਸ ਬੰਦੇ ਨੇ ਮੇਰੇ ਚੌਂਕੇ ਵਿੱਚ ਆਪਣੇ ਪੈਰ ਪਾਏ ਨੇ, ਇਹਦੇ ਪੈਰ ਪਾਉਣ ਦੇ ਨਾਲ ਮੇਰਾ ਚੌਂਕਾ ਭਿੱਜ ਗਿਆ ਹੈ। ਮਹਾਰਾਜ ਕਹਿੰਦੇ ਨੇ ਕਿਉਂ? ਕਹਿੰਦੇ ਅਸਲ ਵਿੱਚ ਨੀਵੀਂ ਜਾਤ ਦਾ ਹੈ, ਇਹ ਜੇ ਚੌਂਕੇ ਵਿੱਚ ਪੈਰ ਪਾ ਦੇ ਮੇਰਾ ਚੌਂਕਾ ਭਿੱਜ ਜਾਂਦਾ ਹੈ। ਉੱਥੇ ਸਾਹਿਬ ਨੇ ਬੜੇ ਕਮਾਲ ਇਕਬਾਲ ਦੇ ਕਤਲ ਕਹਿ ਕਹਿਣ ਲੱਗੇ ਦੇਖ ਤੂੰ ਬਾਹਰੋਂ ਤਾਂ ਚਾਰ ਚੁਫੇਰੇ ਲਕੀਰਾਂ ਕੱਢੀਆਂ ਨੇ ਕਿ ਮੇਰੇ ਚੌਕੇ ਨੂੰ ਕੋਈ ਭ੍ਰਿਸ਼ਟ ਨਾ ਕਰ ਜਾਏ ਪਰ ਆਪਣੇ ਅੰਦਰ ਦੇ ਚੌਂਕੇ ਵੱਲ ਝਾਤੀ ਮਾਰ ਕੇ ਦੇਖ ਤੇਰਾ ਅੰਦਰ ਦਾ ਚੌਂਕਾ ਤਾਂ ਕਈ ਜਨਮਾਂ ਦਾ ਭ੍ਰਸ਼ਟ ਹੋਇਆ ਪਿਆ ਬਾਹਰੋਂ ਤੂੰ ਭਾਵੇਂ ਸਾਧੂ ਬਣਿਆ ਪਰ ਅੰਦਰ ਤੇਰੀ ਬਿਰਤੀ ਦੈਂਤ ਵਾਲੀ ਹੈ ਉਹ ਕਹਿੰਦਾ ਮਹਾਰਾਜ ਕਿਉਂ ਉਹਦੇ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਚਨ ਹੈ ਹਜ਼ੂਰ ਕਹਿੰਦੇ ਕਬੁੱਧ ਦੋਮਣੀ ਕੁਦਾਇਆ ਕਸਾਇਣ ਦੋਮਣੀ ਦਾ ਅਖਰੀ ਅਰਥ ਹੁੰਦਾ ਨਿਰਾਸ਼ਾ ਕਹਿੰਦੇ ਜੇ ਤੂੰ ਕਹਿੰਦੇ ਵੀ ਨਿਰਾਸ਼ੀ ਇਹਦੇ ਪੈਰ ਪੈ ਗਏ ਮੇਰਾ ਚੌਂਕਾ ਭਿੱਜ ਗਿਆ ਕਬੁੱਧ ਦਾ ਅਰਥ ਭੈੜੀ ਬੁੱਧੀ ਕਹਿੰਦੇ ਜਿਹੜੀ ਆ ਤੇਰੀ ਭੈੜੀ ਅਕਲ ਇਹ ਭੈੜੀ ਬੁੱਧੀ ਹੈ ਨਾ ਸਾਹਿਬ ਕਹਿੰਦੇ ਨੇ ਇਹ ਤਾਂ ਮਾਨੋ ਡੋਮਣੀ ਦੀ ਤਰ੍ਹਾਂ ਨਿਰਾਸ਼ਨ ਦੀ ਤਰ੍ਹਾਂ ਹੈ ਕਬੁੱਧ ਡੋਮਣੀ ਕੁਦਾਇਆ ਕਸਾਇਣ ਇਹ ਤੇ ਸ਼ਬਦ ਹੈ ਕੁਦਾਇਆ ਕੁਦਾਇਆ ਦਾ ਅਰਥ ਕਿਹਦੇ ਖੇਤ ਵਿੱਚ ਦਇਆ ਨਹੀਂ ਕਸਾਇਣ ਦਾ ਅਰਥ ਆਪ ਸਮਝਦੇ ਹੋ ਕਿ ਕਸਾਈਆਂ ਵਾਲੇ ਕਰਮ ਕਰਨੇ ਜੀਵ ਘਾਤ ਕਰਨਾ ਸਾਹਿਬ ਕਹਿੰਦੇ ਤੇਰਾ ਅੰਦਰ ਨਿਰਦਈ ਹੈ ਨਿਰਦਈ ਪੁਣ ਹੈ ਕਸਾਈ ਪੁਣ ਹੈ ਤੇ ਜੇ ਤੇਰਾ ਅੰਦਰ ਦਇਆ ਨਹੀਂ ਤੇ ਬਾਹਰੋਂ ਤੂੰ ਜਿਤਨਾ ਮਰਜ਼ੀ ਕਹੀ ਜਾਏ ਬਾਹਰੋਂ ਕਸਾਈਆਂ ਤੋਂ ਨਫ਼ਰਤ ਕਰਨਾ ਪਰ ਆਪਣੇ ਅੰਦਰ ਨੂੰ ਪੁੱਛ ਕੇ ਦੇਖ ਤੇਰਾ ਅੰਦਰ ਤਾਂ ਕਸਾਈਆਂ ਤੋਂ ਵੱਧ ਨਿਰਦਈ ਹੋਇਆ ਬੈਠਾ ਹੈ ਉਹ ਬੁੱਧ ਡੋਮਣੀ ਕਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਜਦੋਂ ਤੂੰ ਕਹਿੰਦੇ ਵੀ ਫਲਾਣਾ ਇਸ ਜ਼ਿਆਦਾ ਹੈ ਕਿ ਇਹਦਾ ਤਨ ਮੇਰੇ ਤਾਂ ਇਹਦੇ ਤਨ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ ਤੇ ਬਾਬਾ ਨਾਨਕ ਜੀ ਕਹਿੰਦੇ ਜਦੋਂ ਤੂੰ ਪਰਾਈ ਨਿੰਦਿਆ ਕਰਨਾ ਹੁਣ ਦੇਖੋ ਮੈਂ ਇੱਕ ਬੇਨਤੀ ਕਰ ਗਿਆ ਇੱਥੇ ਇਹ ਨਾ ਸਮਝੀਓ ਕਿ ਕਿਸੇ ਚੂੜੇ ਨੂੰ ਨਿੰਦਿਤ ਸ਼ਬਦ ਵਰਤੇ ਅਸੀਂ ਇਹਨਾਂ ਸ਼ਬਦਾਂ ਦੇ ਭਾਵ ਨੂੰ ਸਮਝੀਏ ਕਹਿੰਦੇ ਜੇ ਤੂੰ ਕਹਿੰਦੇ ਵੀ ਫਲਾਣਾ ਬੰਦਾ ਨੀਵੀਂ ਜਾਤ ਦਾ ਚੂੜਾ ਕਿ ਉਹਦਾ ਤਨ ਜਿਹੜਾ ਉਹਦਾ ਪਰਛਾਵਾਂ ਪੈ ਤੇ ਮੈਂ ਚੌਂਕਾ ਭਿੱਜਦਾ ਕਹਿੰਦੇ ਨੇ ਉਹ ਤਾਂ ਸੱਜਣਾ ਕੇਵਲ ਕੂੜੇ ਨੂੰ ਸਿਰ ਤੇ ਢੋਂਦੇ ਨੇ ਤੇ ਤੂੰ ਨਿੰਦਿਆ ਕਰ ਕਰਕੇ ਆਪਣੀ ਜ਼ਬਾਨ ਨਾਲ ਲੋਕਾਂ ਦਾ ਗੰਦ ਆਪਣੀ ਜ਼ਬਾਨ ਨਾਲ ਲੋਕਾਂ ਦਾ ਕੂੜ ਉਹਨਾਂ ਦੇ ਔਗਣ ਆਪਣੇ ਅੰਦਰ ਸੱਟੀ ਜਾਂਦਾ ਹੈ ਕਿਸੇ ਨੂੰ ਮਾੜਾ ਕਹਿਣ ਦੀ ਬਜਾਏ ਆਪਣੇ ਅੰਦਰ ਝੋਤੀ ਮਾਰ ਜਦੋਂ ਤੂੰ ਪਰਾਈ ਨਿੰਦਿਆ ਕਰਨਾ ਇਹ ਮਨ ਲੋਕਾਂ ਦੀ ਮੈਲ ਆਪਣੇ ਸਿਰ ਤੇ ਕੀ ਚੁੱਕਣਾ ਆਪਣੇ ਹਿਰਦੇ ਤੇ ਪਾਣਾ ਪੀ ਧਿਆਨ ਦਿਆ ਕੇ ਭੈੜੀ ਬੁੱਧੀ ਨਿਰਾਸ਼ਨ ਦੀ ਤਰ੍ਹਾਂ ਹੈ ਨਿਰਦਇਆ ਇਹ ਤੇਰੇ ਅੰਦਰ ਕਸੈਣ ਦੀ ਤਰ੍ਹਾਂ ਹੈ ਮੇਰੇ ਕਿਰਪਾਲੂ ਦਾਤਾ ਜੀ ਕਹਿੰਦੇ ਨੇ ਪਰਾਈ ਨਿੰਦਿਆ ਕਰਨੀ ਇਹ ਮਾਨੋ ਇੱਕ ਲੋਕਾਂ ਦੇ ਕੂੜ ਨੂੰ ਧੋਣਾ ਹੈ ਤੇ ਕਹਿੰਦੇ ਜਿਹੜਾ ਤੇਰੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਨੇ ਨਾ ਇਹਦੋਂ ਵੱਧ ਚੰਡਾਲ ਕੋਈ ਨਹੀਂ ਕਹਿੰਦੇ ਨੇ ਆਚਾਰ ਤਾਂ ਤੇਰੇ ਅੰਦਰ ਪਹਿਲੇ ਬੈਠੀਆਂ ਪਈਆਂ ਨੇ ਭੈੜੀ ਬਿਰਤੀ ਨਿਰਦੈਤਾ ਅੰਦਰ ਤੇਰੇ ਪਰਾਈ ਨਿੰਦਿਆ ਤੇ ਕ੍ਰੋਧ ਚੰਡਾਲ ਬੈਠਾ ਹੈ ਬਾਹਰ ਜਿਤਨੀਆਂ ਮਰਜ਼ੀ ਲਕੀਰਾਂ ਕੱਢੀ ਜਾ ਅੰਦਰ ਆਪਣੇ ਨੂੰ ਕਿਤੇ ਰੱਬ ਦੇ ਚਰਨਾਂ ਵੀ ਜੋੜ ਹੈ ਤੈਨੂੰ ਸਮਝ ਪੈ ਜਾ ਵੀ ਅੰਦਰ ਤੇਰਾ ਕਿਤੇ ਤੇਜਿਲ ਹੈ ਹਜ਼ੂਰ ਨੇ ਸ਼ਬਦ ਵਰਤੇ ਸਨ ਕਿ ਕਬੁੱਧ ਡੋਮਣੀ ਕਦਾਇਆ ਕਸਾਇਣ ਪਰ ਨਿੰਦਾ ਤੱਕ ਚੂੜੀ ਮੁੱਠੀ ਕ੍ਰੋਧ ਚੰਗਾਲ ਕਾਰੀ ਕੱਢੀ ਕਿਆ ਸੀਏ ਜਾਂ ਚਾਰੇ ਬੈਠੀਆਂ ਤਾਂ ਬਾਹਰ ਦੀਆਂ ਲਕੀਰਾਂ ਕੀ ਕਰਨਗੀਆਂ ਜੇ ਅੰਦਰ ਭਿੱਜਦਾ ਨਹੀਂ ਅੱਜ ਦੇ ਸਲੋਕਾਂ ਨੂੰ ਥੋੜਾ ਜਿਹਾ ਬਾਕੀ ਹੈ ਹਜ਼ੂਰ ਨੇ ਆਰੰਭ ਚ ਕਿਹਾ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਹੁਣ ਇੱਥੇ ਜ਼ੋਰ ਦਾ ਅਰਥ ਹੈ ਹੱਥ ਕਰਨਾ ਤੇ ਹੱਥ ਦੋ ਤਰ੍ਹਾਂ ਦਾ ਹੁੰਦਾ ਵੈਸੇ ਤੇ ਸਿਆਣਿਆਂ ਨੇ ਕਈ ਤਰ੍ਹਾਂ ਦੇ ਅਰਥ ਕੀਤੇ ਇੱਕ ਅਸੀਂ ਅਰਦਾਸ ਵਿੱਚ ਵੀ ਸ਼ਬਦ ਪਿਛਲੇ ਸਾਲ ਵਿਚਾਰਿਆ ਸੀ ਕਿ ਖੱਤੀਆਂ ਜੱਪੀਆਂ ਤੇ ਤਪੀਆਂ ਹੁਣ ਇੱਥੇ ਬਾਣੀ ਵਿੱਚ ਕਿਹੜੇ ਹੱਥ ਨੂੰ ਛੱਡਦੇ ਤੇ ਅਰਦਾਸ ਵਿੱਚ ਅਸੀਂ ਜਿਨ੍ਹਾਂ ਹੱਥੀਆਂ ਨੇ ਹੱਥ ਕੀਤਾ ਸੀ ਉਹਨਾਂ ਦਾ ਧਿਆਨ ਧਰਨੇ ਹੁਣ ਹੱਥ ਦੋ ਤਰ੍ਹਾਂ ਦਾ ਹੈ ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਨੇ ਮਹਾਨ ਕੋਸ਼ ਦੇ ਅੰਦਰ ਕਹਿੰਦੇ ਇੱਕ ਤਾਂ ਹੱਥ ਹੁੰਦਾ ਹੈ ਕਿ ਅੰਦਰ ਦੇ ਹੰਕਾਰ ਨੂੰ ਨਾ ਛੱਡਣਾ ਭਾਵੇਂ ਆਪ ਗਲਤ ਹੀ ਹੋਣਾ ਪਰ ਇਹ ਕਹੀ ਜਾਣਾ ਕਿ ਨਹੀਂ ਜੋ ਮੈਂ ਕਹਿੰਦਾ ਬਿਲਕੁਲ ਠੀਕ ਹੈ ਆਪ ਭਾਵੇਂ ਕਰਮ ਕਾਂਡ ਕਰਨੇ ਆਪ ਭਾਵੇਂ ਪਖੰਡ ਕਰਨਾ ਤੇ ਪਖੰਡ ਉੱਤੇ ਜ਼ੋਰ ਪਾ ਕੇ ਕਹੀ ਜਾਣਾ ਕਿ ਮੈਂ ਦੁਨੀਆਂ ਵੀ ਝੂਠਾ ਨਾ ਹੋਵਾਂ ਭਾਈ ਸਾਹਿਬ ਕਹਿੰਦੇ ਇਹੋ ਜਿਹਾ ਹੱਥ ਨਿਖੇਧ ਹੈ ਦੂਜੇ ਪਾਸੇ ਉਹ ਹੱਥ ਹੈ ਕਿ ਜਿਵੇਂ ਭਾਈ ਤਾਰੂ ਸਿੰਘ ਵਰਗੇ ਆਪਣੀ ਖੋਪੜੀ ਨੂੰ ਲੁਹਾ ਦਿੰਦੇ ਨੇ ਪਰ ਕੇਸ ਨੇ ਕਤਲ ਹੋਣ ਦਿੰਦੇ ਇੱਕ ਇਹ ਵੀ ਹੱਥ ਹੈ ਕਹਿਣ ਲੱਗੇ ਛੋਟੇ ਲਾਲ ਗੁਰੂ ਦੇ ਉਹ ਸ਼ਹਾਦਤ ਜਾਣਦੇ ਹੀ ਜਾਂਦੇ ਨੇ ਪਰ ਸੂਬੇ ਦੇ ਸਾਹਮਣੇ ਝੁਕਦੇ ਨੀ। ਇੱਕ ਇਹ ਵੀ ਹੱਕ ਹੈ, ਇਹਨੇ ਇੱਕ ਉਹ ਹੱਕ ਹੈ ਕਿ ਸੱਚ ਉੱਤੇ ਪਹਿਰਾ ਦੇਣਾ, ਕਦੀ ਵੀ ਡੋਲਣਾ ਨਾ। ਇਸ ਹੱਕ ਨੂੰ ਪ੍ਰਵਾਨ ਕੀਤਾ ਤੇ ਦੂਜੇ ਪਾਸੇ ਮੂਰਖਤਾ ਕਰੀ ਜਾਣੀ ਤੇ ਆਪਣੀ ਮੂਰਖਤਾ ਤੇ ਦਾਅਵਾ ਕਰੀ ਜਾਣਾ ਮੈਂ ਨਾ ਮੰਨੂ, ਮੇਰੇ ਸਾਹਿਬ ਕਹਿੰਦੇ ਇਹੋ ਜਿਹਾ ਹੱਕ ਪ੍ਰਵਾਨ ਨਹੀਂ। ਸ਼ੇਖਾ ਅੰਦਰ ਦੋ ਛੱਡ ਤੂੰ, ਆਪਣੇ ਅੰਦਰ ਦੇ ਹੱਥ ਨੂੰ ਛੱਡ, ਮੂਰਖ ਪੁੜੇ ਨੂੰ ਛੱਡ ਤੇ ਅਗਲੀ ਤੋਂ ਕੇ ਭੈ ਕਰ। ਹੁਣ ਰੱਬ ਤੋਂ ਗੁਰੂ ਤੋਂ ਡਰਿਆ ਕਰ, ਭੈ ਕਰ ਕਰ ਤੇਰੇ ਮਨ ਵਿੱਚ ਅਗਵ ਆ ਜਾ। ਗੁਰਮੁਖੋ ਡਰ ਵੀ ਦੋ ਤਰ੍ਹਾਂ ਦਾ, ਇੱਕ ਨਿਰਮਲ ਭਾਉ ਵਾਹਿਗੁਰੂ ਮੇਰ ਕਰੇ ਕਿਹਦੇ ਅੰਦਰ ਗੁਰੂ ਦਾ ਡਰ ਆ ਗਿਆ ਨਾ, ਜਿਹੜਾ ਰੱਬ ਤੋਂ ਡਰ ਲੱਗ ਪਿਆ ਉਹਨੂੰ ਦੁਨੀਆਂ ਦਾ ਕੋਈ ਡਰ ਨਹੀਂ ਗਏ। ਤੇ ਜਿਹੜਾ ਬੰਦਾ ਆਕੀ ਹੋ ਕੇ ਗੁਰੂ ਤੇ ਰੱਬ ਤੋਂ ਨਹੀਂ ਡਰਦਾ, ਸੱਚ ਜਾਣੋ ਉਹਨੂੰ ਖਿੰਨ ਖਿੰਨ ਮੌਤ ਤੇ ਦੁਨੀਆਂ ਦਾ ਡਰ ਸਤਾਉਂਦਾ ਹੈ। ਬਾਣੀ ਵਿੱਚ ਇੱਕ ਸ਼ਲੋਕ ਆਇਆ, ਉਹ ਮੈਂ ਜ਼ਰੂਰ ਅਰਥ ਕਰਨਾ ਤੇ ਉਹਦੇ ਅਰਥਾਂ ਨੂੰ ਥੋੜਾ ਜਿਹਾ ਸਮਝੀ। ਅੱਖਰ ਸਾਰੇ ਇੱਕੋ ਜਿਹੇ, ਡਰ ਸ਼ਬਦ ਦੀ ਵਰਤੋਂ ਤੇ ਚਾਰ ਪੰਜ ਵਾਰੀ ਕੀਤੀ ਤੇ ਜੇ ਜੀ ਉਹਦੇ ਅਰਥ ਨਹੀਂ ਕਰਾਂਗੇ ਨਾ ਸਾਨੂੰ ਸਮਝ ਨਹੀਂ ਪੈਣੀ ਵੀ ਡਰ ਦਾ ਅਰਥ ਕੀ। ਇਹ ਸ਼ਲੋਕ ਆਉਂਦਾ ਹੈ ਕਿ ਗੱਡਾ ਡਰ ਉਪਜੈ ਡਰ ਜਾਈ ਧਿਆਨ ਦਿਆ ਜਾ, ਕਿ ਤੂੰ ਭਉ ਕਰ ਅੰਦਰ ਰੱਬ ਦਾ ਡਰ ਵਿਖਾ। ਹੁਣ ਪਹਿਲਾਂ ਮੈਂ ਸ਼ਲੋਕ ਪੜ੍ਹ ਦਿੰਦਾ, ਗੱਡਾ ਡਰ ਉਪਜੈ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲਾਗੈ ਨਿਡਰ ਹੋਵਾ ਡਰ ਉਲਟੇ ਭੱਗ। ਹੁਣ ਕਈ ਵਾਰੀ ਸ਼ਬਦ ਡਰ ਹੈ ਤੇ ਅਸੀਂ ਸਮਝਾਂਗੇ ਵੀ ਇਹਦੇ ਅਰਥ ਕੀ ਹੋ ਗਿਆ। ਇੱਕ ਪਾਸੇ ਕਹਿੰਦੇ ਨੇ ਬੰਦਾ ਨਿਡਰ ਚਾਹੀਦਾ ਤੇ ਦੂਜੇ ਪਾਸੇ ਕਹਿੰਦੇ ਨੇ ਡੱਡਾ ਡਰ ਉਪਜੈ ਡਰ ਜਾਈ। ਡਰ ਉਪਜੈ ਉਪਜੈ ਦਾ ਅਰਥ ਹੁੰਦਾ ਪੈਦਾ ਹੋਣਾ ਤੇ ਜਾਈ ਦਾ ਅਰਥ ਹੁੰਦਾ ਚਲਾ ਜਾਣਾ। ਇਹ ਦਾਦਾ ਜੀ ਡੱਡਾ ਡਰ ਉਪਜੈ ਡਰ ਜਾਈ ਅਖਰੀ ਅਰਥ ਇਹ ਹੋਣਗੇ ਵੀ ਜੇ ਤੇਰੇ ਮਨ ਵਿੱਚ ਡਰ ਪੈਦਾ ਹੋ ਗਿਆ ਨਾ ਤੇ ਤੇਰੇ ਡਰ ਨੇ ਚਲੇ ਜਾਣਾ, ਅਖਰੀ ਅਰਥ ਇਹ। ਪਰ ਭਾਵ ਅਰਥ ਇਹਦੇ ਇਹ ਨੇ ਕਿ ਡੱਡਾ ਡਰ ਉਪਜੈ ਡੱਡੇ ਅੱਖਰ ਰਾਹੀਂ ਉਹ ਮਨੁੱਖਾ, ਜਿਦਨ ਤੇਰੇ ਮਨ ਵਿੱਚ ਗੁਰੂ ਤੇ ਰੱਬ ਦਾ ਡਰ ਪੈਦਾ ਹੋ ਗਿਆ ਨਾ ਤੇ ਡਰ ਜਾਈ। ਆ ਜਿਹੜੇ ਦੁਨੀਆਂ ਦੇ ਤੈਨੂੰ ਡਰ ਲੱਗਦੇ ਨੇ ਇਹ ਡਰ ਤੇਰੇ ਅੰਦਰੋਂ ਉਡਾਰੀ ਮਾਰ ਕੇ ਚਲਾ ਜਾਏ। ਡੱਡਾ ਡਰ ਉਪਜੈ ਡਰ ਜਾਈ, ਜਿਹੜੇ ਬੰਦੇ ਰੱਬ ਤੋਂ ਡਰਦੇ ਨੇ ਉਹਨਾਂ ਦੇ ਮਨ ਵਿੱਚ ਸੱਚ ਜਾਣੋ ਫਿਰ ਦੁਨੀਆਂ ਦਾ ਭੈ ਨੇ। ਦੇਖੋ ਕੋਈ ਵੀ ਦੁਨੀਆਂ ਦੀ ਚੀਜ਼ ਹੈ ਕਿ ਨਹੀਂ ਜਿਹੜੀ ਰੱਬ ਦੇ ਡਰ ਵਿੱਚ ਨਹੀਂ। ਬੰਦਾ ਕਈ ਵਾਰੀ ਨਿਡਰ ਹੁੰਦਾ ਪਰ ਇਹ ਕਦੀ ਨਾ ਭੁੱਲੇ ਵੀ ਇਹਨੂੰ ਵੀ ਰੱਬ ਦੇ ਡਰ ਥੱਲੇ ਰਹਿਣਾ ਪੈਣਾ। ਜੇ ਕਹਿ ਮੈਂ ਨੀ ਰੱਬ ਦੀ ਪਰਵਾਹ ਕਰਦਾ, ਮੇਰੇ ਮਨ ਵਿੱਚ ਡਰ ਹੀ ਕੋਈ ਨੀ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਕਿ ਆਹ ਜਿਹੜੀ ਹਵਾ ਚੱਲਦੀ ਪਈ ਹੈ, ਅਸੀਂ ਰੋਜ਼ ਹਵਾ ਵਿੱਚ ਸਾਹ ਲੈਂਦੇ ਹਾਂ, ਕਹਿੰਦੇ ਹਵਾ ਆਪਣੀ ਮਰਜ਼ੀ ਨਾਲ ਨੀ ਚੱਲਦੀ, ਇਹ ਰੱਬ ਦੇ ਡਰ ਵਿੱਚ ਚੱਲਦੀ ਪਈ। ਕਹਿੰਦੇ ਜਿਹੜੀ ਅੱਗ ਲੱਕੜਾਂ ਵਿੱਚ ਪਈ ਹੈ ਨਾ, ਜਿੰਨੇ ਰੁੱਖ ਨੇ ਜਿੰਨੀਆਂ ਲੱਕੜਾਂ ਨੇ ਸਾਰੀਆਂ ਲੱਕੜਾਂ ਵਿੱਚ ਆਗੇ। ਸਾਹਿਬ ਕਹਿੰਦੇ ਨੇ ਅਸਲ ਵਿੱਚ ਇਹ ਅੱਗ ਆਪਣੀ ਮਰਜ਼ੀ ਕਰੇ ਤੇ ਘਰਾਂ ਵਿੱਚ ਲੱਕੜਾਂ ਲੱਗੀਆਂ ਨੇ, ਘਰ ਲੱਕੜਾਂ ਦੇ ਬਣੇ ਨੇ, ਜੇ ਕਿਤੇ ਅੱਗ ਆਪਣੀ ਮਰਜ਼ੀ ਕਰੇ ਤੇ ਲੱਕੜ ਵਿੱਚੋਂ ਬਾਹਰ ਨਿਕਲ ਕੇ ਬੰਦੇ ਦਾ ਜੀਣਾ ਮੁਹਾਲ ਕਰਦਾ। ਕਹਿੰਦੇ ਨੇ ਲੱਕੜ ਦੇ ਵਿੱਚ ਪਈ ਹੋਈ ਅੱਗ ਵੀ ਕਿਤੇ ਭੈ ਵਿੱਚ, ਜਿਹੜੀ ਧਰਤੀ ਤੇ ਤੂੰ ਰਹਿੰਦਾ ਇਹ ਵੀ ਕਿਸੇ ਭੈ ਵਿੱਚ ਹੈ। ਅਗਰਾ ਕਿ ਜਿਸ ਇਸ ਪਾਣੀ ਨੂੰ ਤੂੰ ਪੀਨਾ ਇਹ ਵੀ ਕਿਸੇ ਭੈ ਵਿੱਚ ਹੈ। ਜਿਸ ਸਮੁੰਦਰ ਦੇ ਕਿਨਾਰੇ ਤੂੰ ਲਹਿਰਾਂ ਦੇਖਣਾ ਇਹ ਸਮੁੰਦਰ ਕਿਤੇ ਭੈ ਵਿੱਚ ਹੈ। ਜਿਹੜੇ ਸੂਰਜ ਤੇ ਚੰਦਰਮਾ ਨੂੰ ਤੂੰ ਤੱਕਣਾ ਇਹ ਭੈ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਜਿਹੜੇ ਪਲੈਨਟ, ਮੇਰੇ ਕਹਿਣ ਤੋਂ ਮੁਰਾਦ ਜਿਹੜੇ ਗ੍ਰਹਿ ਚੱਕਰ ਲਾਉਂਦੇ ਨੇ ਇੱਕ ਦੂਜੇ ਦੀ ਪਰਿਕਰਮਾ ਕਰਦੇ ਨੇ, ਇਹ ਆਪਸ ਵਿੱਚ ਕਿਉਂ ਨਹੀਂ ਟਕਰਾਉਂਦੇ? ਕਹਿੰਦੇ ਇਸ ਕਰਕੇ ਨਹੀਂ ਟਕਰਾਉਂਦੇ, ਇਹ ਵੀ ਰੱਬ ਦੇ ਭੈ ਵੀ ਚੱਲ ਦਿੰਦਾ। ਸਾਰੀ ਦੁਨੀਆਂ ਵਿੱਚ ਭੈ, ਪਰ ਬੰਦਾ ਇਹ ਕਹਿਤਾ ਜਿਹੜਾ ਕਹਿੰਦਾ ਮੈਂ ਨੀ ਭੈ ਭਾਤਾ। ਹਜ਼ੂਰ ਕਹਿੰਦੇ ਸ਼ੇਖ ਹਾਂ, ਤੇ ਮੈਂ ਬੇਨਤੀ ਕਰਾਂ ਕੱਲਾ ਸ਼ੇਖ ਨੂੰ ਨਹੀਂ, ਹਰ ਉਸ ਬੰਦੇ ਨੂੰ ਜਿਹੜਾ ਅੰਦਰੋਂ ਪੱਥਰ ਕਠੋਰ ਹੋ ਗਿਆ ਤੇ ਰੱਬ ਦਾ ਭੈ ਨਹੀਂ ਮੰਨਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਭੈ ਵਿੱਚ ਪਵਨ ਬਹਿ ਸਦਵਾਓ, ਕਿਤੇ ਇਹੋ ਜਿਹਾ ਭੈ ਪੈਦਾ ਹੋ ਜਾਏ ਡੱਡਾ ਡਰ ਉਪਜੈ। ਭੈ ਵਿੱਚ ਪਵਨ ਬਹਿ ਸਦਵਾਓ, ਭੈ ਵਿੱਚ ਚੱਲਦਾ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਥਾਂ ਭਾਰ, ਭੈ ਵਿੱਚ ਇੰਦ ਫਿਰੈ ਚਿਰਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵੀ ਚੰਦ ਕੋ ਕਰੋੜੀ ਕੋ ਕਰੋੜੀ, ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸ਼ਰਨਾਥ, ਭੈ ਵਿੱਚ ਆ ਗਾਣੇ ਆਕਾਸ਼। ਇੱਥੇ ਫਿਰ ਅਖੀਰ ਤੱਕ ਤੋਕੀ ਕਹਿਣ ਲੱਗੇ ਸਗਲੀਆਂ ਭਾਉ ਲਿਖਿਆ सिरलेख सारे के सिर से रब ने पै बनाया। मैं कल सोचना पिया था बाणी पढ़ने एक शब्द आया, कोई चीज ऐसी नहीं जिहड़ी रब ने अपने पैर विच नहीं रखी। गुरु के सिखो, एक बाबा फरीद जी का सलोक पावे कि वह मौत न संबंधित पढ़ते हैं, पर मैं कहना मेरे दादे ने असल में जो सलोक रही दस दिता है वे कोई चीज ऐसी नहीं जिसे सिर उत्ते रब ने पैर का कुंडा नहीं रखा। सगलिया पौली क्या सिरलेख मच्छी किन्नी कु चंचल है। गुरु ग्रंथ साहब ने उन्होंने तीन शब्द वरते ने, एक के चंचल, एक के अत की सोहनी, तीजा शब्द वरते अत की सियाणी। अत सियाणी सोहनी क्यों की तो दिशा, कहते ने चंचल भी बड़ी है, मेन की चपल से जुगत मन राखी है। उन्होंने चंचल भी कह, सियाणी भी कह, सोहनी भी कह। गुरु ग्रंथ साहब कहते ने जे मच्छी सोचे कि मेरे तो वद सियाणा कोई नहीं, मेरे तो वद चंचल कोई नहीं, कहते उस मच्छी नू कभी नहीं भुलना चाहिए, रब ने उहदे सिर उत्ते बदले का भय पैदा किया हो। मच्छी जिनी मर्जी पतली जी सियाणी पानी चंचल से करे तो बगला बैठा उस मच्छी नू तार लाता है, मच्छी के सिर उत्ते बदले का भय दे। तो मेरे गुरु ग्रंथ साहब कहते ने बदलिया जितना मर्जी तू चुस्त चलाक हो तू कभी भुली ना रब ने तेरे सिर उत्ते बाग का भय पैदा किया हो। हर एक दूजे का भय दे। ਤੁਸੀਂ ਪੜ੍ਹਦੇ ਹਾਂ ਕਿ ਜਦੋਂ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਕਿ ਦਰਿਆ ਦਾ ਕੰਨਾ ਬਕਲਾ ਬੈਠਾ ਕੇਲ ਕਰੇ, ਉਹ ਮੱਛੀ ਨਾਲ ਕਲੋਲਾ ਕਰਦਾ ਤੇ ਮੱਛੀ ਪਾਣੀ ਚ ਕਲੋਲਾ ਵੀ ਕਰਦੀ। ਕਹਿਣ ਲੱਗੇ ਦਰਿਆ ਦਾ ਕੰਨਾ ਬਕਲਾ ਬੈਠਾ ਕੇਲ ਕਰੇ, ਕੇਲ ਕਰੇ ਦੇ ਖੰਜ ਨੂੰ ਅਚਿੰਤੇ ਬਾਜ ਪੈ। ਹੁਣ ਅੱਗੇ ਕਹਿਣ ਲੱਗੇ ਬਾਜ ਪੈ ਰੱਬ ਦੇ ਕੇਲਾ ਵਿਸਰੀਆਂ, ਜੋ ਮਨ ਚਿੱਤ ਮੈਂ ਚੇਤੇ ਸਨ ਸੋ ਗਾਲੀ ਰੱਬ ਗੀਆਂ। ਮੇਰੇ ਕਹਿਣ ਤੋਂ ਮੁਰਾਦ ਹਰ ਚੀਜ਼ ਦੇ ਸਿਰ ਉੱਤੇ ਕੋਈ ਭੈ ਹੈ। ਸਗਲਿਆਂ ਭੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਕੇਸ। ਇੱਕ ਪਰਮਾਤਮਾ ਹੈ ਜਿਹਨੂੰ ਕਿਸੇ ਦਾ ਡਰ ਨਹੀਂ, ਇੱਕ ਇੱਕ ਭੋ ਕੁਛ ਨਾ ਹੈ, ਇੱਕ ਨੂੰ ਕੋਈ ਡਰ ਨਹੀਂ, ਬਾਕੀ ਸਾਰੇ ਡਰ ਦੇ ਅਧੀਨ ਨੇ। ਮੈਂ ਇੱਕ ਦੋ ਉਦਾਹਰਣਾਂ ਜ਼ਰੂਰ ਦੇਣਾ ਚਾਹੁੰਦਾ। ਦੇਖੋ ਤੁਸੀਂ ਇਤਿਹਾਸ ਪੜ੍ਹਨੇ, ਕਈ ਵਾਰੀ ਪੁਰਾਤਨ ਘਟਨਾਵਾਂ ਪੁਰਾਣ ਗਾਥਾਵਾਂ ਗੁਰੂ ਗ੍ਰੰਥ ਸਾਹਿਬ ਚ ਬਣੀਆਂ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਂਗੇ ਨਾ, ਅੱਜ ਮੈਂ ਸ਼ਾਮ ਨੂੰ ਅਰਜ਼ ਵੀ ਕਰਨੀ ਕਿ ਸਤਿਗੁਰੂ ਨੇ ਕਿਹਾ ਸਿੱਖਾਂ ਤੋਂ ਪਾਠ ਕਰ ਬਾਣੀ ਪੜੀ, ਬੇਅੰਤ ਪ੍ਰਮਾਣ ਹੈ ਤੈਨੂੰ। ਤੇ ਕਈ ਵਾਰੀ ਤੁਹਾਨੂੰ ਸੱਤ ਪਾਉਂਦੇ ਹਾਂ, ਮੈਂ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਤੁਸੀਂ ਪਵਿੱਤਰ ਆਪਣੇ ਹੱਥਾਂ ਤੇ ਕਲਮ ਨਾਲ ਲਿਖ ਕੇ ਗਏ ਤੇ ਸਾਡਾ ਅੰਦਰ ਇੰਨਾ ਸੰਕੀਰਨ ਹੈ ਕਿ ਤੇ ਧਰੂ ਦੀ ਗੱਲ ਸਮੇਂ ਚੱਲੇ ਅਸੀਂ ਆਪਣੇ ਮੂੰਹ ਨੱਕ ਵਰਤੇ ਇਹ ਸ਼ਬਦ ਕਿਉਂ ਕਹਿੰਦੇ। ਜੇ ਕਿਸੇ ਹਾਕੀ ਦੀ ਘਟਨਾ ਆਵੇ, ਅਜ਼ਾਮਰ ਦੀ ਆਵੇ, ਗਨਕਾ ਦੀ ਆਵੇ, ਦ੍ਰੋਪਦੀ ਦੀ ਆਵੇ, ਰਾਮ ਜੀ ਦਾ ਜ਼ਿਕਰ ਆਵੇ, ਕ੍ਰਿਸ਼ਨ ਜੀ ਦਾ ਆਵੇ, ਵਿਦਰ ਦਾ ਆਵੇ, ਮੈਂ ਕਹਿੰਦਾ ਬੰਦਾ ਜਿਹੜਾ ਨਾ ਅੰਦਰ ਬੈਠਾ ਮੰਨਦਾ ਕੋਈ ਨੀ ਜੇ ਛੇਤੀ ਕੀਤਿਆਂ। ਕਹਿੰਦਾ ਇਹ ਨਾ ਕਿਉਂ, ਇਹ ਦੂਜੇ ਮਤ ਦਾ ਪ੍ਰਚਾਰ ਹੈ। ਮੈਂ ਕਹਿੰਦਾ ਉਹ ਬਣਾ ਤੂੰ ਧੰਨ ਗੁਰੂ ਅਰਜਨ ਦੇਵ ਜੀ ਤੋਂ ਸਿਆਣਾ ਨਾ ਬਣ, ਜੋ ਤੇਰੇ ਗੁਰੂ ਨੇ ਲਿਖ ਦਿੱਤਾ ਉਹਦੇ ਭਾਵ ਅਰਥਾਂ ਨੂੰ ਸਮਝ। ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਹਰ ਦੇ ਸਿਰ ਤੇ ਪਏ ਨੇ। ਇੱਕ ਬਾਬਾ ਨਾਮਦੇਵ ਜੀ ਨੇ ਸ਼ਬਦ ਕਿਹਾ, ਉਸ ਸ਼ਬਦ ਦੇ ਅਰਥ ਕਰਨੇ ਨੇ ਕਿ ਪਰਮੇਸ਼ਵਰ ਨੇ ਜੋ ਕੁਝ ਪੈਦਾ ਕੀਤਾ, ਜਿਹੜਾ ਕਹਿੰਦਾ ਮੈਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਕਿਸੇ ਤਰੀਕੇ ਨਾਲ ਉਹਨੂੰ ਜ਼ਰੂਰ ਡਰਾ ਦਿੰਦਾ। ਬਾਬਾ ਨਾਮਦੇਵ ਜੀ ਨੇ ਸ਼ਬਦ ਲਿਆ, ਉਹ ਲਿਖਦੇ ਨੇ ਕਿ ਪ੍ਰਹਲਾਦ ਨੂੰ ਡਰਾਉਣ ਦੇ ਲਈ ਕਈ ਯਤਨ ਕੀਤੇ ਗਏ। ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਕੁ ਤਰ੍ਹਾਂ ਦੇ ਯਤਨ ਜਿਹੜੇ ਤਸ਼ੱਦਦ ਕੀਤੇ ਗਏ ਉਹਨਾਂ ਦਾ ਜ਼ਿਕਰ ਕੀਤਾ। ਬਾਬਾ ਨਾਮਦੇਵ ਜੀ ਨੇ ਪਹਿਲਾ ਸ਼ਬਦ ਵਰਤਿਆ ਹੈ ਕਿ ਪ੍ਰਹਲਾਦ ਨੂੰ, ਅਸੀਂ ਇਕੱਲਾ ਕਹਿੰਦੇ ਹਾਂ ਅੱਗ ਵਿੱਚ ਨਹੀਂ, ਉਹ ਕਹਿੰਦੇ ਸਭ ਤੋਂ ਪਹਿਲਾਂ ਪਹਾੜ ਤੋਂ ਸੱਦਿਆ ਗਿਆ, ਜੋ ਗੁਰੂ ਗ੍ਰੰਥ ਸਾਹਿਬ ਲਿਖਿਆ ਪਹਾੜ ਤੋਂ ਸੱਦਿਆ, ਉਹਦੀ ਮੌਤ ਨਹੀਂ ਹੋਈ। ਪਰ ਕਿਥੋਂ ਉਹਨੂੰ ਰੁੱਖ ਤੋਂ ਸੱਦਿਆ ਗਿਆ, ਰੁੱਖ ਤੋਂ ਡਿੱਗ ਕੇ ਵੀ ਉਹਦੀ ਮੌਤ ਨਾ ਹੋਈ। ਤੀਜਾ ਕੰਮ ਕੀਤਾ, ਉਹਨੂੰ ਪਾਣੀ ਵਿੱਚ ਡੋਬਣ ਦਾ ਯਤਨ ਕੀਤਾ, ਫਿਰ ਵੀ ਨਹੀਂ ਉਹ ਡੁੱਬਾ। ਤੇ ਚੌਥਾ ਯਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਹਨੂੰ ਅੱਗ ਵਿੱਚ, ਜਿਹੜਾ ਹੋਲਕਾ ਦਾ ਜ਼ਿਕਰ ਅਸੀਂ ਪਾਉਂਦੇ ਹਾਂ, ਅੱਗ ਵਿੱਚ ਰੱਖ ਕੇ ਸਾੜਨ ਦਾ, ਅੱਗ ਵਿੱਚ ਉਹਨੂੰ ਖਤਮ ਕਰਨ ਦਾ ਯਤਨ ਕੀਤਾ, ਭਸਮ ਹੋ ਜਾਏ, ਪਰ ਰੱਬ ਦੀ ਵੇਹ ਨਹੀਂ, ਉਹ ਅੱਗ ਵਿੱਚ ਵੀ ਛੜਿਆ, ਪਹਾੜ ਵਿੱਚ ਵੀ ਨਿਡਰ, ਰੁੱਖ ਤੋਂ ਵੀ ਬਚ ਗਿਆ, ਪਾਣੀ ਵਿੱਚ ਡੁੱਬਾ ਨਾ, ਅੱਗ ਵਿੱਚ ਉਹਨੂੰ ਸਾੜਨ ਦਾ ਯਤਨ ਕੀਤਾ ਤੇ ਅੱਗ ਨੇ ਸਾੜਿਆ ਦਾ ਅਖੀਰ ਤੇ ਦੁਰਿਕ ਬਚਨ ਕਿਆ ਕਹਿੰਦੇ, ਹਰਨਾਸ਼ ਨੇ ਆਪਣੀ ਤਲਵਾਰ ਨੂੰ ਆਪਣੇ ਖੜਕ ਨੂੰ ਮਿਆਨ ਤੋਂ ਬਾਹਰ ਕੱਢਿਆ ਤੇ ਉੱਚੀ ਸਰੀ ਕੋਪ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਨਿਡਰ ਹੋਇਆ ਕਰਨਾ, ਆ ਮੈਂ ਤੈਨੂੰ ਦੱਸਣਾ ਹੁਣ ਤੈਨੂੰ ਬਚਾਉਂਦਾ ਕੌਣ। ਹਰਨਾਸ਼ ਕਹਿੰਦਾ ਮੈਨੂੰ ਤਾਂ ਕਿਸੇ ਦਾ ਡਰ ਹੀ ਨਹੀਂ ਤੇ ਮੈਂ ਬੇਨਤੀ ਕਰ ਰਿਹਾ, ਰੱਬ ਬੜਾ ਵਿਅਰਥ ਜੇ ਉਹਨੂੰ ਬੜੇ ਤਰੀਕੇ ਆਉਂਦੇ ਨੇ ਬੰਦੇ ਨੂੰ ਟਿਕਾਣੇ ਲਾਉਣ ਦੇ, ਜੇ ਕੋਈ ਹੰਕਾਰ ਨਾ ਕਹੇ ਮੈਨੂੰ ਕਿਸੇ ਦਾ ਡਰ ਨਹੀਂ। ਉਹਨੇ ਤਲਵਾਰ ਕੱਢ ਕੇ ਕਿਹਾ ਫਿਰ ਦੱਸਣਾ, ਮੈਂ ਤੈਨੂੰ ਪੁੱਛਣਾ ਵਾ ਕਿ ਕੌਣ ਤੈਨੂੰ ਰੱਖਣ ਵਾਲਾ। ਕਹਿੰਦੇ ਨੇ ਜਦੋਂ ਉਹਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਥੰਬ ਉਪਾੜ ਕੇ ਨਰਸਿੰਘ ਦਾ ਰੂਪ ਧਾਰਨ ਕਰਕੇ ਕਹਿੰਦੇ ਨੇ ਆ ਮੈਂ ਤੈਨੂੰ ਦੱਸਣੇ ਨੂੰ ਬਚਾਉਣ ਵਾਲਾ ਕੌਣ। ਹਜ਼ੂਰ ਨੇ ਉੱਥੇ ਤੁਕ ਵਰਤੀ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਤਰਸ ਹੈ ਔਦ ਕਨੇਰੀ, ਗੇਰ ਤਰ ਜਲ ਜਵਾਲਾ ਚਾਰ ਸ਼ਬਦ ਵਰਤੇ ਨੇ ਕਿ ਚਾਰ ਤਰੀਕਿਆਂ ਨਾਲ ਸੰਸ਼ੋਧਨ ਕੀਤਾ ਗਿਆ। ਦੁਸ਼ਟ ਸਭਾ ਮਿਲ ਮੰਤਰ ਪਕਾਇਆ ਤਰਸ ਹੈ ਔਦ ਕਨੇਰੀ, ਗੇਰ ਤਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਤੇਰੀ। ਹੁਣ ਅਗਲੀ ਟੋਕੇ ਕਾਂਡ ਖੜਕ ਕਿਰਪਾਨ ਕੱਢ ਕੇ ਕਾਲ ਭੈ ਕੋਪਿਓ, ਭੈ ਕੋਈ ਸ਼ਬਦ ਆ ਗਿਆ ਡਰਾਇਆ, ਕੋਪਿਓ ਉਧਰ ਤੇ ਗੁੱਸੇ ਵਿੱਚ ਆ ਕੇ ਇੱਕਦਮ ਡਰਾਉਂਦਾ, ਅੱਖਾਂ ਲਾਲ ਕਰਕੇ ਅਰਨਾਸ਼ ਕਹਿੰਦਾ ਮੋਏ ਬਤਾਓ ਜੋ ਤੇ ਰੱਖ ਹੈ, ਦੱਸ ਕੌਣ ਇੱਕ ਨੂੰ ਰੱਖਣ ਵਾਲਾ। ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਪਤਾ ਹੀ ਕੋਈ ਨਹੀਂ ਤੇਰੇ ਤੋਂ ਉੱਤੇ ਵੀ ਹੈ, ਉਹ ਕੌਣ ਹੈ? ਕਹਿਣ ਲੱਗੇ ਮੋਏ ਬਤਾਓ।